ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਮਨ ਹਾਰੇ ਕਿਤੇ ਰਾਗ ਪਰੀ ਸੋ ਕਹੀਨ ਕਿਤੇ ਗਾਮਨ ਹਾਰੇ ਗਾਮ ਹੈ ਤੋਹਨੂ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਮ ਹੈ ਈਸ਼ਰ ਬ੍ਰਹਮਾ ਦੇਵੀ ਸੁਹਨ ਸੁਨਾ ਸਵਾਰੇ ਗਾਮ ਹੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸੁਧ ਸਮਾਧੀ ਅੰਦਰ ਗਾਮ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਨ ਵੀਰ ਕਰਾਰੇ ਗਾਵਨ ਪੰਡਤ ਪੜ੍ਹਨ ਰਖੀ ਸਰੇ ਜੁਗ ਜੁਗ ਵੇਦਾਂ ਨਾਲੇ ਗਾਮ ਹੈ ਮੋਹਣੀਆਂ ਮਨਮੋਹਨ ਸੁਰਗਾ ਮਥ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਮ ਹੈ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਮ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਮ ਹੈ ਜੋ ਤੁਧ ਭਾਮਨ ਪ੍ਰਤੇ ਤੇਰੇ ਭਗਤ ਰਸਾਲੇ ਹੋਰ ਚੇਤੇ ਗਾਮਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਾਚੀ ਨਾਈ ਐਦੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਸਤੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰੋ ਨਾ ਜਾਈ ਸੋ ਪਾਤਸ਼ਾਹੋ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਸੋ ਪਾਤਸ਼ਾਹੋ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਿ ਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸ੍ਰੇਸ਼ਟ ਬਾਣੀ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦਾ ਵਰਣਨ ਕੀਤਾ ਹੈ ਉਹਦੇ ਨਾਲ ਜੁੜਨ ਦਾ ਤਰੀਕਾ ਦੱਸਿਆ ਹੈ ਨਾਮ ਜਪਣ ਦਾ ਤਰੀਕਾ ਦੱਸਿਆ ਹੈ ਅਮੁੱਲ ਦੀ ਪੌੜੀ ਦੇ ਅੰਦਰ ਕਿ ਵਾਹਿਗੁਰੂ ਅਸਚਰਜ ਹੈ ਉਸਦਾ ਸਾਰਾ ਕੁਝ ਹੀ ਅਸਚਰਜ ਹੈ ਅਸੀਂ ਦਿਮਾਗੀ ਤੌਰ 'ਤੇ ਵਾਹਿਗੁਰੂ ਦੀ ਕਿਸੇ ਵਸਤੂ ਦਾ ਅੰਤ ਨਹੀਂ ਪਾ ਸਕਦੇ ਸਮਝ ਨਹੀਂ ਸਕਦੇ ਸਾਨੂੰ ਚਾਹੀਦਾ ਵੀ ਸਮਾਜ ਰੰਗ ਵਿੱਚ ਆ ਕੇ ਉਹਦੇ ਨਾਲ ਜੁੜ ਜਾਈਏ ਇਹੀ ਕਹੀ ਵਾਹਿਗੁਰੂ ਤੂੰ ਬੇਅੰਤ ਹੈ ਤੇਰੀ ਕੁਦਰਤ ਬੇਅੰਤ ਹੈ ਅੱਜ ਦੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਐਸਾ ਨਕਸ਼ਾ ਬਣਿਆ ਹੈ ਕਿ ਸਮਝ ਲਓ ਵਾਹਿਗੁਰੂ ਇੱਕ ਸ਼ਹਿਨਸ਼ਾਹ ਦੇ ਵਾਂਗ ਤਖ਼ਤ 'ਤੇ ਬੈਠਾ ਹੈ ਜਿੱਥੇ ਬੈਠ ਕਰਕੇ ਜਿਤਨੀ ਪੈਦਾ ਕੀਤੀ ਰਚਨਾ ਹੈ ਸਾਰੀ ਦੀ ਸੰਭਾਲ ਕਰ ਰਿਹਾ ਹੈ ਜਿੱਡਾ ਵੱਡਾ ਉਆਪ ਹੈ ਇਹਦੇ ਵੱਡੇ ਸਾਧਨ ਹਨ ਸੰਭਾਲ ਕਰਨ ਦੇ ਸੁਜਗ ਪਹੁੰਚਾਉਣ ਦੇ ਜੇ ਬੜੇ ਆਪ ਅਤੇ ਬੜੇ ਤੇਰੀ ਦਾ ਜਿਹੜਾ ਵੱਡਾ ਆਪ ਹੈ ਉਹਦੇ ਇਹਦੇ ਹੀ ਸਾਧਨ ਹਨ ਉਸ ਨੂੰ ਕੋਈ ਮੁਸ਼ਕਿਲ ਨਹੀਂ ਹੈ ਅਸੀਂ ਲੋਕ ਸਮਝਦੇ ਹਾਂ ਕਿ ਸਾਰਿਆਂ ਜੀਵਾਂ ਨੂੰ ਵਾਹਿਗੁਰੂ ਰੋਜ਼ ਹੀ ਕੈਸੇ ਪਹੁੰਚਾਉਂਦਾ ਹੋਵੇਗਾ ਕਿਵੇਂ ਸੰਭਾਲ ਕਰਦਾ ਹੋਵੇਗਾ ਪਰ ਉਹਦੇ ਲਈ ਕੋਈ ਔਖੀ ਗੱਲ ਨਹੀਂ ਹੈ ਉਹ ਸਭ ਦੀ ਸੰਭਾਲ ਕਰ ਰਿਹਾ ਹੈ ਪੱਥਰਾਂ ਦੇ ਅੰਦਰ ਵਸਰ ਹੈ ਪੈਦਾ ਕੀਤੇ ਜੀਵਾਂ ਦੀ ਵੀ ਸੰਭਾਲ ਕਰਦਾ ਹੈ ਆਪਣੀ ਹੜਬੀਤੀ ਹੈ ਸਾਡੇ ਕੋਲ ਇੱਕ ਰਾਗੀ ਸੀ ਭਾਈ ਪ੍ਰੇਮ ਦਾਸ ਤਕਰੀਬਨ ਉਸਨੇ 14 ਸਾਲ ਤੇਰੇ ਕੀਰਤਨ ਕੀਤਾ ਹੈ ਪਾਣੀਪਤ ਦਾ ਸਹਿਦਾਰੀ ਬੜੀ ਬਾਣੀ ਯਾਦ ਸੀ ਉਸਨੂੰ ਆਪਣੀ ਗੱਲ ਸੁਣਾਉਂਦਾ ਸੀ ਹੜਬੀਤੀ ਕਿ ਮੈਂ ਜਵਾਨੀ ਦੇ ਵੇਲੇ ਡੇਰਾ ਇਸਮਾਇਲ ਖਾਨ ਦੋ ਚਾਰ ਮੁੰਡਿਆਂ ਦੇ ਨਾਲ ਮਿਲ ਕੇ ਅਤੇ ਲੇਬਰ ਕਰਦਾ ਰਿਹਾ ਹਾਂ ਪੰਡਾਂ ਚੁੱਕਣੀਆਂ ਲੇਬਰ ਕਰਨੀ ਭਾਰੀ ਅਸੀਂ ਸਾਰਿਆਂ ਨੇ ਮੁੰਡਿਆਂ ਨੇ ਇੱਕ ਛੋਟਾ ਜਿਹਾ ਮਕਾਨ ਕਮਰਾ ਕਿਰਾਏ 'ਤੇ ਲਿਆ ਹੋਇਆ ਸੀ ਅਤੇ ਰਾਤ ਨੂੰ ਉੱਥੇ ਆ ਜਾਂਦੇ, ਆਪ ਰੋਟੀਆਂ ਪਕਾਉਂਦੇ, ਖਾ ਕੇ ਸੌਂ ਜਾਂਦੇ, ਦਿਨ ਮਜ਼ਦੂਰੀ ਕਰਦੇ। ਰੋਟੀਆਂ ਪਕਾਉਣ ਲਈ ਅਸੀਂ ਇੱਕ ਪੱਥਰ ਦਾ ਤਵਾ ਰੱਖਿਆ ਹੋਇਆ ਸੀ। ਰੋਟੀਆਂ ਅਸੀਂ ਪਕਾਵੀਏ ਅਤੇ ਰੋਟੀ ਪੱਕਣ ਵੇਲੇ ਅਸੀਂ ਤਵੇ 'ਤੇ ਰੱਖੀਏ ਤਾਂ ਵਿਚਕਾਰ ਵਿੱਚ ਇੰਨੀ ਕੁ ਥਾਂ ਜਿਸ ਤਰ੍ਹਾਂ ਰੁਪਇਆ ਹੁੰਦਾ ਹੈ, ਇੰਨੀ ਕੁ ਥਾਂ ਰੋਟੀ ਕੱਚੀ ਰਹੇ। ਅਸੀਂ ਹੋਰ ਅੱਗ ਦੇਵੀ, ਹੋਰ ਅੱਗ ਦੇਵੀ, ਪੱਕਦੀ ਕਿਉਂ ਨਹੀਂ, ਕਿੰਨੀ ਅੱਗ ਦੇਵੀ ਰੋਟੀ ਕੱਚੀ ਰਹੇ, ਆਲੇ ਦੁਆਲੇ ਸਾਰੀ ਪੱਕ ਜਾਵੇ ਉੱਥੇ ਰੋਟੀ ਕੱਚੀ ਰਹੇ। ਸਾਨੂੰ ਕੋਈ ਸਮਝ ਨਾ ਆਵੇ ਕਿਉਂ ਕੱਚੀ ਰਹਿੰਦੀ ਹੈ। ਇੱਕ ਦਿਨ ਐਸਾ ਰੱਬ ਦਾ ਬਹਾਨਾ ਹੋਇਆ, ਅਸੀਂ ਰੋਟੀਆਂ ਪਕਾਈਆਂ ਅਤੇ ਪੱਥਰ ਦੇ ਤਵੇ ਨੂੰ ਚਿਮਟੇ ਦੇ ਨਾਲ ਉਤਾਰਿਆ ਚੁੱਲ੍ਹੇ ਤੋਂ, ਉਤਾਰਨ ਲੱਗੇ ਅਤੇ ਉਹ ਪੱਥਰ ਦਾ ਤਵਾ ਟੁੱਟ ਗਿਆ। ਉਹ ਤਵਾ ਟੁੱਟਾ ਉਸੇ ਥਾਂ ਤੋਂ ਜਿੱਥੇ ਰੋਟੀ ਕੱਚੀ ਰਹਿੰਦੀ ਸੀ, ਅਤੇ ਵੇਖਿਆ ਐਡਾ ਸਾਰਾ ਕੀੜਾ ਕੁਝ ਕੁਰਬਲ ਕੁਰਬਲ ਕਰਦਾ ਪਿਆ ਹੈ ਪੱਥਰ ਦੇ ਵਿੱਚ। ਵੇਖੋ ਰੱਬ ਦੀ ਕੁਦਰਤ, ਉਸ ਪੱਥਰ ਦੇ ਅੰਦਰ ਕੀੜੇ ਨੂੰ ਸੇਕ ਨਹੀਂ ਲੱਗਣ ਦਿੱਤਾ। ਚਾਰੇ ਪਾਸੇ ਅੱਗ ਬਲਦੀ ਹੈ, ਤਵਾ ਗਰਮ ਹੋ ਜਾਂਦਾ ਹੈ, ਰੋਟੀ ਪੱਕ ਜਾਂਦੀ ਹੈ, ਉਹ ਥਾਂ ਗਰਮ ਹੀ ਨਹੀਂ ਹੁੰਦੀ ਜਿੱਥੇ ਕੀੜੇ ਨੂੰ ਬਿਠਾਇਆ ਹੋਇਆ। ਰੋਜ਼ੀ ਕਿੱਥੇ ਪਹੁੰਚਦੀ ਹੈ ਫਿਰ, ਉਹ ਅੱਗ ਵੀ ਜਾਣਦਾ। ਤਾਂ ਉਹ ਦਰ ਕਿਹੜਾ ਹੈ, ਉਹ ਦਰਵਾਜ਼ਾ ਕਿਹੜਾ ਹੈ, ਜਿਤ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾ। ਉਹ ਦਰਵਾਜ਼ਾ ਕਿਹੋ ਜਿਹਾ ਹੈ, ਉਹ ਘਰ ਕਿਹੋ ਜਿਹਾ ਹੈ, ਜਿੱਥੇ ਬੈਠ ਕੇ ਵਾਹਿਗੁਰੂ ਸਾਰਿਆਂ ਜੀਵਾਂ ਦੀ ਸੰਭਾਲ ਕਰਦਾ, ਸਭ ਨੂੰ ਸੰਭਾਲ ਕਰਦਾ। ਗੁਰੂ ਰਾਮਦਾਸ ਸਾਹਿਬ ਮਿਸਾਲ ਦੇ ਕੇ ਸਮਝਾਉਂਦੇ ਹਨ ਕਿਵੇਂ ਸੰਭਾਲ ਕਰਦਾ ਹੈ। ਕਹਿੰਦੇ ਨੇ ਊੜੇ ਊੜ ਆਵੇ ਸਹਿ ਕੋਸਾ। ਕੂੰਜ ਹੁੰਦੇ ਨੇ ਕੂੰਜਾਂ, ਪੰਛੀ ਹੁੰਦੇ ਨੇ ਕੂੰਜਾਂ, ਆਮ ਪਹਾੜਾਂ 'ਤੇ ਰਹਿੰਦੀਆਂ ਹਨ, ਅਸੂ ਕੱਤੇ ਦਿਨਾਂ ਦੇ ਵਿੱਚ ਪਹਾੜਾਂ 'ਤੇ ਆ ਜਾਂਦੇ ਨੇ, ਚਿੱਤਰ ਵਿਸਾਖ ਖੁੱਲ੍ਹੇ ਮੌਸਮ ਵਿੱਚ ਆ ਛੱਡ ਆਉਂਦੀਆਂ ਨੇ। ਊੜੇ ਊੜ ਆਵੇ ਸਹਿ ਕੋਸਾ, ਕੂੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਸੈਂਕੜੇ ਘੋ ਉੱਡ ਕੇ ਆ ਜਾਂਦੀਆਂ ਹਨ। ਪਾਛੇ ਬੱਚਰੇ ਛਰਿਆ, ਪਿੱਛੇ ਪਹਾੜਾਂ ਵਿੱਚ ਬੱਚੇ ਛੱਡ ਆਉਂਦੀਆਂ ਹਨ ਕੂੰਜਾਂ। ਦੱਸੋ ਜਾਂ ਤਿੰਨ ਕੌਣ ਖਿਲਾਵੇ ਕੌਣ ਚੁਗਾਵੇ। ਉੱਥੇ ਪਹਾੜਾਂ ਵਿੱਚ ਪਏ ਹੋਏ ਕੂੰਜਾਂ ਦੇ ਬੱਚਿਆਂ ਨੂੰ ਕੌਣ ਖਵਾਉਂਦਾ, ਕੌਣ ਚੋਗਾ ਦਿੰਦਾ, ਕੌਣ ਪਾਣੀ ਦਿੰਦਾ। ਗੁਰੂ ਰਾਮਦਾਸ ਕਹਿੰਦੇ ਨੇ ਮਨ ਮੈਂ ਸਿਮਰਨ ਕਰਿਆ, ਜਿੱਥੇ ਵੀ ਕੂੰਜਾਂ ਫਿਰਦੀਆਂ ਹੁੰਦੀਆਂ ਨੇ ਉਹ ਉੜਦੀਆਂ ਉੜਦੀਆਂ ਆਪਣੇ ਬੱਚਿਆਂ ਨੂੰ ਯਾਦ ਕਰਦੀਆਂ ਹਨ, ਯਾਦ ਕਰਨ ਨਾਲ ਹੀ ਉਹਨਾਂ ਨੂੰ ਖੁਰਾਕ ਮਿਲ ਜਾਂਦੀ ਹੈ। ਮਾਂ ਦਾ ਯਾਦ ਕਰਨਾ ਬੱਚੇ ਨੂੰ ਖੁਰਾਕ ਮਿਲ ਜਾਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਆਪਣੇ ਪੈਦਾ ਕੀਤੇ ਜੀਵਨ ਯਾਦ ਕਰਦੇ, ਸਭ ਨੂੰ ਖੁਰਾਕ ਮਿਲ ਜਾਂਦੀ ਹੈ, ਸਭ ਸੰਭਾਲ ਕਰਦਾ ਹੈ। ਉਹ ਦਰਵਾਜ਼ਾ ਕਿਹਾ ਹੈ, ਉਹ ਘਰ ਕਿਹਾ ਹੈ, ਜਿੱਥੇ ਬੈਠ ਕੇ ਵਾਹਿਗੁਰੂ ਸਾਰਿਆਂ ਜੀਵਾਂ ਦੀ ਸੰਭਾਲ ਕਰੇ। ਜਦੋਂ ਮੈਂ ਸਰਬ ਸੰਭਾਲੇ ਉਸ ਦਰਵਾਜ਼ੇ 'ਤੇ ਕਹਿੰਦੇ ਨੇ ਵਾਜੀ ਨਾਦ ਅਲੀਕ ਅਸੰਖਾਂ। ਉੱਥੇ ਅਸੰਖਾਂ ਹੀ ਅਣਗਿਣਤ ਹੀ ਵਾਜੇ ਵਾਜੇ ਰਹਿ ਰਹੇ, ਕਿਤਨੇ ਕੁ ਵਾਜੇ ਵਾਜੇ ਵਾਲੇ ਕਦੇ ਅੰਤ ਹੀ ਕੋਈ ਨਹੀਂ ਅਸੰਖਾਂ। ਅਤੇ ਕਿਤਨੇ ਹੀ ਵਜਾਉਣ ਵਾਲੇ ਹਨ, ਕਿਤਨੇ ਵਾਜੇ ਵਾਜੇ ਰਹੇ ਨੇ, ਕਿਤਨੇ ਵਜਾਉਣ ਵਾਲੇ ਹਨ, ਅਸੰਖਾਂ ਹੀ ਵਾਜੇ ਹਨ, ਅਸੰਖਾਂ ਹੀ ਵਾਜੇ ਵਜਾਉਣ ਵਾਲੇ ਹਨ। ਕਿਤੇ ਰਾਗ ਪਰੀ ਸੋ ਕਈਆਂ, ਕਿਤਨੇ ਹੀ ਰਾਗ ਪਰੀਆਂ ਦੇ ਸਮੈਤ, ਰਾਗੀਆਂ ਦੇ ਸਮੈਤ, ਰਾਗ ਅਤੇ ਪਰੀ, ਪਰੀ ਕਹਿੰਦੇ ਰਾਗਣੀ ਨੂੰ, ਰਾਗ ਦੇ ਘਰ ਵਾਲੀ, ਕਿਤਨਾ ਹੀ ਰਾਗ ਅਤੇ ਰਾਗੜੀਆਂ ਮਿਲ ਕਰਕੇ ਰਾਗ ਪਰਿਸੋ ਕਹੀਆਂ, ਕਿਤੇ ਗਾਉਣ ਹਾਏ ਕਿਤਨੇ ਗਾਉਣ ਵਾਲੇ ਹਨ, ਅਸੰਖਾਂ ਹੀ ਵਾਜੇ ਵਜਾ ਰਹੇ ਨੇ, ਅਸੰਖਾਂ ਹੀ ਗਾਉਣ ਵਾਲੇ ਹਨ, ਕਿਤਨੇ ਹੀ ਰਾਗ ਅਤੇ ਰਾਗੜੀਆਂ ਉੱਥੇ ਪਏ ਗਾਣ ਕਰਦੇ ਹਨ। ਮਤਲਬ ਅੰਤ ਹੀ ਨਹੀਂ ਹੈ, ਕਿਤੇ ਰਾਗ ਪਰਿਸੋ ਕਹੀਏ ਕਿਤੇ ਗਾਵਨ ਹਾਰੇ ਗਾਵੇ ਕੋਹਲੋ ਪੌਣ ਪਾਣੀ ਬੈ ਸੰਤਰ। ਹੇ ਵਾਹਿਗੁਰੂ, ਤੇਰੇ ਦਰ 'ਤੇ ਖੜੀ ਹੋਈ ਪੌਣ ਹਵਾ ਇਹ ਵੀ ਕੀਰਤਨ ਕਰ ਰਹੀ ਹੈ, ਪਾਣੀ ਵੀ ਕੀਰਤਨ ਕਰ ਰਿਹਾ ਹੈ, ਬਸੰਤਰ ਅੱਗ ਵੀ ਕੀਰਤਨ ਕਰ ਰਹੀ ਹੈ। ਇਹ ਕੀਰਤਨ ਕਿਵੇਂ ਕਰਦੀਆਂ ਨੇ? ਗੁਰਬਾਣੀ 'ਚ ਆਉਂਦਾ ਹੈ, ਆਠ ਪਹਿਰ ਹਰ ਕੇ ਗੁਣ ਗਾਓ, ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਓ, ਅੱਠੇ ਪਹਿਰ ਕੀਰਤਨ ਕਰੋ। ਅੱਠੇ ਪਹਿਰ ਕੀਰਤਨ ਕੌਣ ਕਰ ਸਕਦਾ ਹੈ? ਅਜੇ ਰਹਿਣ ਸਬਾਈ ਕਰਦੇ ਨੇ, ਉਹ ਵੀ ਰਾਤ ਨੂੰ ਕਰਦੇ, ਦਿਨ ਸੁੱਤੇ ਰਹਿੰਦੇ ਨੇ। ਅੱਠੇ ਪਹਿਰ ਕੌਣ ਕੀਰਤਨ ਕਰ ਰਿਹਾ? ਰਾਗੀ ਲੋਕ 2 ਘੰਟੇ 4 ਘੰਟੇ ਕੀਰਤਨ ਕਰਨਗੇ, 8 ਘੰਟੇ ਸੌਣਗੇ। ਅੱਠੇ ਪੈਰ ਕੌਣ ਕੀਰਤਨ ਕਰਦਾ ਹੈ? ਆਠ ਪੈਰ ਹਰ ਕੇ ਗੁਣ ਗਾਓ, ਅੱਠੇ ਪੈਰ ਉਹਦੇ ਗੁਣ ਗਾਓ। ਇੱਕ ਮੁਹਾਵਰਾ ਹੈ, ਸਾਡੇ ਸਾਹਮਣੇ ਕੋਈ ਬੰਦਾ ਹਰ ਵੇਲੇ ਕਿਸੇ ਦੀ ਵਡਿਆਈ ਕਰਦਾ ਰਹੇ ਤਾਂ ਅਸੀਂ ਮੁਹਾਵਰਾ ਵਰਤਦੇ ਹਾਂ, ਇਹ ਤਾਂ ਬਸ ਅੱਠੇ ਪੈਰ ਫਲਾਣੇ ਦੇ ਗੁਣ ਗਾਉਂਦਾ ਰਹਿੰਦਾ, ਉਸੇ ਦੇ ਗੁਣ ਗਾਉਂਦਾ ਰਹਿੰਦਾ। ਇੱਕ ਮੁਹਾਵਰਾ ਹੈ, ਹਰ ਵੇਲੇ ਵਾਹਿਗੁਰੂ ਯਾਦ ਰੱਖਣਾ, ਅੱਠੇ ਪੈਰ ਦੇ ਗੁਣ ਗਾਵਾਂ ਨੇ, ਅੱਠੇ ਪੈਰ ਦਾ ਕੀਰਤਨ ਹੈ। ਸਵੇਰੇ ਉੱਠੇ ਹੋ, ਚੰਗੀ ਨੀਂਦਰ ਆਈਏ, ਜੁੜ ਜਾਓ, ਸ਼ੁਕਰ ਹੈ ਵਾਹਿਗੁਰੂ ਤੇਰਾ, ਤੇਰੀ ਕਿਰਪਾ ਨਾਲ ਨੀਂਦਰ ਆਈਏ। ਜੇ ਪ੍ਰਸਾਦ ਸੁਖ ਸੇ ਸੁਵੀਜੇ, ਮਨ ਆਠ ਪਹਿਰ ਤਾਂ ਕਾ ਜਸ ਗਾਵੀਜੇ। ਇਸ਼ਨਾਨ ਕਰਨ ਲੱਗਦੇ ਹੋ, ਸ਼ੀ ਸਾਹਮਣੇ ਜਾਣਦੇ ਹੋ, ਸਰੀਰ ਨੂੰ ਵੇਖ ਕਰਕੇ ਜੁੜ ਜਾਓ, ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਭੋ ਇਸਰਾਮ ਸਲੇ। ਕੱਪੜੇ ਪਹਿਨ ਦੇ ਤਿਆਰ ਹੁੰਦੇ ਹੋ, ਉਸ ਵੇਲੇ ਸ਼ੀਸ਼ੇ 'ਚ ਵੇਖ ਕਰਕੇ ਆਖੋ, ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਪ੍ਰਸਾਦ ਪਾਠ ਪਟੰਬਰ ਅੰਧਾਵੇਂ, ਜਿਸੇ ਤਿਆਗ ਕਤ ਔਰ ਲਭਾਵੇਂ। ਹੋਰ ਪਾਸੇ ਕਿਉਂ ਜਾਣਾ? ਜਿਸ ਨੇ ਤੈਨੂੰ ਸੋਹਣੇ ਰੇਸ਼ਮੀ ਕੱਪੜੇ ਦਿੱਤੇ ਨੇ, ਉਹਦੇ ਨਾਲ ਜੁੜ, ਉਹਦੇ ਨਾਲ ਜੁੜ। ਸਾਰਾ ਦਿਨ ਹੀ ਜੁੜਿਆ ਜਾ ਸਕਦਾ ਹੈ, ਸਾਰਾ ਦਿਨ ਕੀਰਤਨ ਹੋ ਸਕਦਾ ਹੈ। ਉਹ ਕਹਿੰਦੇ ਨੇ, ਗਾਮ ਨੂੰ ਤੁਧ ਨੂੰ ਤੁਹਾਨੂੰ ਪਾਉਣ ਪਾਣੀ ਬੈਸੰਤਰ। ਪਾਉਣ ਕਿਵੇਂ ਕੀਰਤਨ ਕਰਦੀ ਹੈ? ਵੈਸੇ ਪਾਉਣ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਮੰਨਿਆ। ਗੁਰੂ ਪਾਉਣ, ਗੁਰੂ ਪਾਣੀ ਪਿਤਾ, ਸਭ ਜੀਵਾਂ ਨੂੰ ਜੋ ਗਿਆਨ ਪ੍ਰਾਪਤ ਹੁੰਦਾ ਹੈ, ਪਾਉਣ ਦੇ ਰਾਹੀਂ ਗਿਆਨ ਪ੍ਰਾਪਤ ਹੁੰਦਾ ਹੈ। ਇਸ ਲਈ ਸਭ ਜੀਵਾਂ ਦਾ ਗੁਰੂ ਪਾਉਣ ਹੈ, ਹਵਾ ਹੈ। ਹਵਾ ਬੜੇ ਕੀਰਤਨ ਕਰਦੀ ਹੈ। ਇਹ ਹਵਾ ਭਰਦਿਆਂ ਤਬਲੇ ਵਿੱਚ ਤਾਂ ਹੀ ਵੱਜਦਾ, ਵਾਜੇ ਫੂਕ ਮਾਰਦਿਆਂ ਆਵਾਜ਼ ਤਾਂ ਹਵਾ ਆਉਂਦੀ ਹੈ, ਤਾਂ ਆਵਾਜ਼ਾਂ ਵੱਜਦੇ। ਅਸੀਂ ਕੀਰਤਨ ਕਰਦੇ ਹਾਂ, ਆਵਾਜ਼ ਲੈਂਦੇ ਹਾਂ, ਅੰਦਰ ਛਾਤੀ ਹਵਾ ਭਰਦੇ ਹਾਂ, ਤਾਂ ਹੀ ਬਾਹਰ ਨਿਕਲਦੀ ਹੈ। ਹਵਾ ਬਗੈਰ ਤਾਂ ਕੁਝ ਹੋ ਹੀ ਨਹੀਂ ਸਕਦਾ। ਹਵਾ ਹੀ ਸਾਰੇ ਕੀਰਤਨ ਕਰ ਰਹੀ ਹੈ। ਇਹ ਹਵਾ ਹੀ ਹੈ ਜਿਹੜੀ ਇੱਥੇ ਦੀ ਆਵਾਜ਼ ਇੱਕ ਮਿੰਟ ਦੇ ਅੰਦਰ, ਸੈਕਿੰਡ ਦੇ ਅੰਦਰ ਸਾਰੀ ਦੁਨੀ ਫੈਲਾ ਦਿੰਦੀ ਹੈ। ਹਵਾ ਹੀ ਫੈਲਾਉਂਦੀ ਹੈ, ਬ੍ਰਾਡਕਾਸਟ ਦੇ ਰਾਹੀਂ ਹਵਾ 'ਚ ਵੀ ਕੀਰਤਨ ਹੁੰਦਾ। ਇਹ ਫੇਫੜੇ 'ਚ ਹਵਾ ਹੀ ਨਾ ਨਿਕਲੇ, ਕੀਰਤਨ ਕਿੱਥੋਂ ਕਰੇਗਾ? ਔਰ ਕੈਸੇ ਕੈਸੇ ਕੀਰਤਨ ਕਰਦੀ ਹਵਾ, ਅਸਚਰਜ ਹੁੰਦਾ। ਇੱਕ ਸੰਤ ਮਹਾਂਪੁਰਖ ਇੱਥੇ ਰਹਿੰਦੇ ਸਨ, ਇੱਕ ਚੜ੍ਹਾਈ ਕਰ ਗਿਆ, ਉਹਦੇ ਕੋਲ ਬੈਠਾ, ਕਹਿੰਦੇ ਹੇ ਵਾਹਿਗੁਰੂ, ਤੇਰੀ ਬੜੀ ਕੁਦਰਤ ਹੈ, ਅਤੇ ਬੜਾ ਅਸਚਰਜ ਹੈ। 10 ਦਰਵਾਜ਼ੇ ਖੁੱਲ੍ਹੇ ਸਨ ਜਦੋਂ ਜਿੰਦਾ ਸੀ, 10 ਦਰਵਾਜ਼ੇ ਖੁੱਲ੍ਹੇ ਸਨ। 10 ਦਰਵਾਜ਼ੇ ਹਨ ਸਰੀਰ ਦੇ, ਜਿਸਨੂੰ ਹਵਾ ਆਉਂਦੀ ਜਾਂਦੀ ਹੈ, ਅੱਖਾਂ ਹਨ, ਨੱਕ ਹੈ, ਕੰਨ ਹਨ, ਮੂੰਹ ਹੈ, ਫਿਰ ਇੰਦਰ ਹਨ। 10 ਦਰਵਾਜ਼ੇ ਖੁੱਲ੍ਹੇ ਹੋਣਿਆਂ ਹੋਇਆਂ ਹਵਾ ਅੰਦਰ ਰੁਕੀ ਹੋਈ ਸੀ, ਬਾਹਰ ਨਹੀਂ ਸੀ ਜਾ ਸਕਦੀ ਹੁਕਮ ਦੇ ਬਗੈਰ। ਅਤੇ ਜੇ ਹੁਣ ਵਾਹਿਗੁਰੂ ਨੇ ਪ੍ਰਾਣ ਕੱਢ ਲੈਣੇ, 10 ਦਰਵਾਜ਼ੇ ਖੁੱਲ੍ਹੇ ਪਏ, ਹਵਾ ਅੰਦਰ ਜਾ ਨਹੀਂ ਸਕਦੀ, ਉਹੀ ਸਰੀਰ ਹੈ। ਤਾਂ ਰੱਬ ਨੇ ਰੋਕੀ ਹੋਈ ਸੀ ਅੰਦਰ, 10 ਦਰਵਾਜ਼ੇ ਖੁੱਲ੍ਹੇ ਹੁੰਦੇ ਹੋਏ ਬਾਹਰ ਨਿਕਲ ਨਹੀਂ ਸੀ ਸਕਦੀ। ਹੁਣ 10 ਦਰਵਾਜ਼ੇ ਖੁੱਲ੍ਹੇ ਹੋਏ ਹੋਏ ਅੰਦਰ ਜਾ ਨਹੀਂ ਸਕਦੀ, ਸਾਰੇ ਹਵਾ ਦੇ ਕਾਰਨ। ਥੋੜ੍ਹੀ ਜਿਹੀ ਹਵਾ ਭਰ ਜਾਓ ਪੈਰ ਦੇ ਅੰਦਰ, ਜ਼ੋਰ ਮਣ ਲਟਕੇ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ, ਤੇਰਾ ਫੁੱਕ ਨਿਕਲ ਜਾਏ, ਉੱਥੇ ਪੰਚਰ ਹੋ ਜਾਂਦਾ। ਹਵਾ ਹੀ ਹੈ ਕਿਉਂਕਿ ਫਿਰਦੀ ਹੈ, ਲੱਖਾਂ ਮਣਾਂ ਨੂੰ ਕਿੱਥੇ ਕਿਤੇ ਪਹੁੰਚਾ ਦਿੰਦੀ ਹੈ। ਤੋ ਬੜੇ ਵੱਡੇ ਗੁਰੂ ਗਾ ਰਹੀ ਹੈ, ਗਾਵਨ ਪੌਣ ਪਾਣੀ, ਪਾਣੀ ਕੀਰਤਨ ਕਰ ਰਿਹਾ ਹੈ। ਪਾਣੀ ਦੀਆਂ 4 ਛੇਦਾਂ ਹਨ, ਪੌਣ ਗੁਰੂ ਪਾਣੀ ਪਿਤਾ। ਜਿੱਥੇ ਹਵਾ ਨੂੰ ਗੁਰੂ ਮੰਨਿਆ ਹੈ, ਪਾਉਣ ਨੂੰ ਪਿਤਾ ਮੰਨਿਆ ਹੈ। ਸਾਰੀ ਸ੍ਰਿਸ਼ਟੀ ਦਾ ਪਿਤਾ ਪਾਉਣ ਹੈ, ਪਾਣੀ ਹੈ, ਇਸ ਤੋਂ ਉਤਪੱਤੀ ਹੁੰਦੀ ਹੈ। ਗੁਰਬਾਣੀ ਚ ਆਏ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਹੋਰ ਨਾ ਉਤਪੱਤ ਹੋਏ। ਸਭ ਤੋਂ ਪਹਿਲੇ ਸੱਚਾ ਵਾਹਿਗੁਰੂ ਸੀ, ਸੱਚੇ ਵਾਹਿਗੁਰੂ ਤੋਂ ਪੌਣ ਪੈਦਾ ਹੋਈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਤੇ ਪਵਨ ਤੋਂ ਬਾਅਦ ਪਾਣੀ ਪੈਦਾ ਹੋਇਆ, ਜਲ ਤੇ ਉਤਪਜ ਹੋਏ, ਜਲ ਤੋਂ ਫੇਲੇ ਜੀਵ ਪੈਦਾ ਹੋਏ, ਹੋਰ ਕੋਈ ਨਹੀਂ। ਤੋ ਪੌਣ ਜਿਹੜੀ ਹੈ ਉਹ ਗੁਰੂ ਹੈ, ਪਾਣੀ ਸਭ ਦਾ ਪਿਤਾ ਹੈ, ਸਭ ਦੀ ਪਾਲਣਾ ਕਰਨ ਵਾਲਾ ਹੈ। ਪਾਣੀ ਤੋਂ ਉਤਪੱਤੀ ਹੁੰਦੀ ਹੈ, ਜਿਸ ਤੋਂ ਉਤਪੱਤੀ ਹੋਵੇ ਉਹ ਪਿਤਾ ਹੁੰਦਾ ਹੈ। ਪਾਣੀ ਕੈਸੇ ਕੈਸੇ ਕੀਰਤਨ ਕਰਦਾ ਹੈ, ਕੀਰਤਨ ਕਰਨਾ ਹੁੰਦਾ ਹੈ ਵਾਹਿਗੁਰੂ ਦੇ ਨਾਲ ਜੁੜਨਾ, ਵਾਹਿਗੁਰੂ ਨਾਲ ਜੋੜਨਾ, ਵਾਹਿਗੁਰੂ ਦੀ ਯਾਦ ਦਿਵਾਉਣੀ। ਪਾਣੀ ਵੀ ਵਾਹਿਗੁਰੂ ਦੀ ਯਾਦ ਦਿਵਾਉਂਦਾ ਹੈ। ਮਹਾਂਪੁਰਖ ਕਹਿੰਦੇ ਹੁੰਦੇ ਸਨ ਕਿ ਬੱਚਾ ਜਦੋਂ ਮਾਂ ਦੇ ਪੇਟ 'ਚ ਹੁੰਦਾ ਹੈ ਉਸ ਵੇਲੇ ਉਹਦੇ ਕੋਲ ਪਾਣੀ ਹੁੰਦਾ, ਪੇਟ 'ਚ ਕੋਈ ਨਹੀਂ ਹੁੰਦਾ, ਅਤੇ ਰੱਬ ਨੂੰ ਕਹਿੰਦੇ ਮੈਨੂੰ ਬਾਹਰ ਭੇਜ, ਅਤੇ ਰੱਬ ਕਹਿੰਦੇ ਬਾਹਰ ਜਾ ਕੇ ਤੂੰ ਮਸਤ ਹੋ ਜਾਏਗਾ, ਨਾਮ ਨਹੀਂ ਜਪੇਗਾ, ਕੋਈ ਰਾਮਣ ਦੇ ਤਾਂ ਤੈਨੂੰ ਬਾਹਰ ਭੇਜਦਾ। ਤਾਂ ਕਹਿੰਦੇ ਇਹ ਜੀਵ ਉੱਥੇ ਪਾਣੀ ਨੂੰ ਜਾਮਨ ਦਿੰਦਾ ਕਿ ਪਾਣੀ ਮੇਰਾ ਜਾਮਨ ਹੈ, ਮੈਂ ਤੇਰਾ ਨਾਮ ਜਪਾਂਗਾ, ਬਾਹਰ ਆ ਜਾਂਦਾ ਹੈ, ਲਿਖ ਰੱਬ ਨੂੰ ਭੁੱਲ ਜਾਂਦਾ ਹੈ। ਜਿਸ ਵੇਲੇ ਸਿਰ 'ਚ ਪਾਣੀ ਪਾਉਂਦਾ ਹੈ ਇਹਨੂੰ ਬਾਗ ਨੂੰ ਯਾਦ ਆ ਜਾਂਦਾ ਹੈ। ਜਾਂ ਮਾਂ ਕਹਿੰਦੇ ਸਨ ਅੱਗੇ ਪਿੱਛੇ ਕੋਈ ਨਾ ਆਖੇ ਤਾਂ ਨਾਂ ਲੱਗਿਆ ਜ਼ਰੂਰ ਬੰਦਾ ਵਾਹਿਗੁਰੂ ਆਖਦਾ, ਨਿਕਲ ਜਾਂਦਾ ਮੂੰਹ 'ਚੋਂ, ਜਿਸ ਵਿੱਚ ਪਾਣੀ ਪੈਂਦਾ, ਯਾਦ ਜਵਾਬ ਦਿੰਦਾ, ਪਾਣੀ ਜਵਾਬ ਦਿੰਦਾ ਕਿ ਤੂੰ ਭਾਈ ਮੈਂ ਰਾਮਨ ਦਿੱਤਾ ਸੀ। ਵਾਹਿਗੁਰੂ ਦੀ ਹੋਂਦ ਯਾਦ ਦਿਵਾਉਂਦਾ ਹੈ। ਔਰ ਪਾਣੀ ਦੀਆਂ ਖੇਡਾਂ, ਤਿੰਨ ਹਿੱਸੇ ਧਰਤੀ 'ਤੇ ਪਾਣੀ ਹੈ, ਚੌਥਾ ਹਿੱਸਾ ਸਾਰੀ ਜ਼ਮੀਨ ਹੈ। ਉਹ ਜਿਹੜੇ ਪਾਣੀ ਵਿੱਚ ਇਹ ਕੰਮ ਹੋ ਰਹੇ ਨੇ, ਕਦੀ ਯਾਦ ਜਿਵੇਂ ਹੈਰਾਨ ਹੋਵੋ, ਪਰ ਹੁਸ਼ਿਆਰਪੁਰ ਸ਼ਹਿਰ ਵਰਗਾ ਇੱਕੋ ਇੱਕ ਸਮੁੰਦਰੀ ਜਹਾਜ਼ ਹੈ, ਪੂਰਾ ਸ਼ਹਿਰ ਵਿੱਚ ਆ ਜਾਵੇ, ਤੁਰੇ ਫਿਰਦੇ ਨੇ, ਐਨੇ ਕੁ ਜੇ ਬਣੇ ਹੋਏ, ਜੇ ਬੇੜੀਆਂ ਫਿਰਦੀਆਂ ਹੁੰਦੀਆਂ ਨੇ, ਸਾਰਾ ਸਾਰਾ ਸ਼ਹਿਰ ਆ ਜਾਵੇ। ਪਹਿਲੇ ਜਿਹੜੇ ਜਹਾਜ਼ ਨੇ ਇੰਨਾ ਪਾਸ ਹੋ ਰਹੇ, ਆਵਾਜਾਈ ਹੋ ਰਹੀ ਹੈ, ਟਰਾਂਸਪੋਰਟ ਹੋ ਰਹੀ ਹੈ, ਸਮਾਨ ਆ ਰਿਹਾ ਹੈ, ਜਾ ਰਿਹਾ ਹੈ, ਆਉਂਦੀ ਨਹੀਂ ਸਮੁੰਦਰ ਦੇ ਰਾਹੀਂ। ਔਰ ਫਿਰ ਵੇਖੋ ਕਹਿੰਦੇ ਨੇ ਇੱਕ ਵਾਰੀ ਨਾ ਬੈਠਾ ਬੈਠਾ ਅਕਬਰ ਆਪਣੇ ਨੌਰਤਨਾਂ ਵਿੱਚ ਕਹਿੰਦਾ ਹੈ ਕਿ ਤੁਸੀਂ ਅੰਦਾਜ਼ਾ ਲਗਾਓ ਮੇਰੀ ਸਾਰੀ ਜਿਹੜੀ ਹਕੂਮਤ ਹੈ ਇਹਦਾ ਕਿੰਨਾ ਕੁ ਮੁੱਲ ਹੋਵੇਗਾ। ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆ ਗਿਆ, ਅਤੇ ਇੱਕ ਸੀ ਉਹਦਾ ਰਤਨ ਮੰਤਰੀ, ਉਹ ਕਹਿੰਦਾ ਹੈ ਕਿ ਅਕਬਰ ਬਾਦਸ਼ਾਹ ਤੇਰੀ ਸਾਰੀ ਹਕੂਮਤ ਦਾ ਮੁੱਲ ਇੱਕ ਗਲਾਸ ਪਾਣੀ ਦਾ ਹੈ। ਪਾਗਲ ਹੋਵੇ ਤਾਂ ਏਡੀ ਵੱਡੀ ਮੇਰੀ ਹਕੂਮਤ ਹੈ, ਇੱਕ ਗਲਾਸ ਪਾਣੀ ਦਾ ਮੈਂ ਦਿਖਾ ਦਿਆਂਗਾ। ਕਿਸੇ ਦਿਨ ਬੈਠੇ ਸੀ ਅਤੇ ਪਿਆਸ ਲੱਗ ਗਈ, ਪਾਣੀ ਮੰਗਿਆ ਬੀਰਬਲ ਨੇ, ਅਕਬਰ ਨੇ, ਪਾਣੀ ਆ ਗਿਆ, ਪੀਣ ਲੱਗਾ ਤੇ ਰੋਕ ਲਿਆ, ਪਕੜ ਲਿਆ ਬੀਰਬਲ ਨੇ, ਕਹਿੰਦੇ ਜੀ ਕੌਣ ਲੱਗ ਜਾਵੇ ਪਿਆਸ, ਅਤੇ ਸਾਰੇ ਧਰਤੀ 'ਤੇ ਕਿਤੇ ਪਾਣੀ ਨਾ ਮਿਲੇ, ਐਸੇ ਹਾਲਾਤ ਪੈਦਾ ਕੀਤੇ ਸਨ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਰੱਬ ਨਾਲ ਜੋੜਨ ਵਾਸਤੇ। ਗੁਰੂ ਨਾਨਕ ਨੇ ਪਾਣੀ ਸੁਕਾ ਦਿੱਤਾ। ਇੱਕ ਥਾਂ ਲਿਖਿਆ ਇਸ ਜਨਮ ਸਾਖੀ 'ਚ, ਐਸੇ ਲੋਕ ਸਨ, ਦੁਸ਼ਟ ਲੋਕ, ਨਿਰਦਈ ਲੋਕ, ਬੰਦਿਆਂ ਨੂੰ ਤਲ ਕੇ ਖਾ ਜਾਣ ਵਾਲੇ, ਲੋਕਾਂ ਨੂੰ ਵੇਚਣ ਵਾਲੇ, ਕੰਮ ਕਰਾਉਣ ਵਾਲੇ ਪਹਾੜੀ ਇਲਾਕੇ ਵਿੱਚ, ਤਾਂ ਉਹਨਾਂ ਲੋਕਾਂ ਨੂੰ ਸਮਝਾਉਣ ਲਈ, ਰੱਬ ਨਾਲ ਜੋੜਨ ਲਈ ਉਸ ਇਲਾਕੇ 'ਚ ਚਲੇ ਗਏ ਮਹਾਰਾਜ। ਦੇਖੇ ਕਿ ਮਹਾਰਾਜ ਆਪਣੇ ਇੱਕ ਨੌਜਵਾਨ ਸੋਹਣਾ 16-17 ਮੁੰਡਾ ਬਣ ਕੇ ਨਾ ਸੋਹਣੀ ਸ਼ਕਲ ਬਣਾ ਕੇ ਜਾ ਕੇ ਬਹਿ ਗਏ, ਇਕੱਲੇ ਛੱਡ ਗਏ ਮਰਦਾਨੇ ਨੂੰ ਅਤੇ ਬਾਲੇ ਨੂੰ, ਇਕੱਲੇ ਜਾ ਕੇ ਬਹਿ ਗਏ। ਪਠਾਨ ਆਏ ਤਾਂ ਫੜ ਕੇ ਲੈ ਗਏ, ਬੜਾ ਸੋਹਣਾ ਮੁੰਡਾ ਹੈ, ਇਹਨੂੰ ਵੇਚਾਂਗੇ, ਚੰਗੇ ਪੈਸੇ ਵਰਤੇਗਾ। ਦੂਸਰੇ ਦਿਨ ਗੁਰੂ ਨਾਨਕ ਨੂੰ ਜਾ ਖੜਾ ਕੀਤਾ, ਜਿੱਥੇ ਖੜੇ ਕਰਕੇ ਅਤੇ ਲਿਲਾਮੀ ਹੁੰਦੀ ਸੀ, ਉਸ ਨੂੰ ਵੇਚਦੇ ਸਨ, ਬੰਦੇ ਵੇਚਦੇ ਸਨ, ਲੋਕ ਆਕਸ਼ਨ ਪੈਸੇ ਲਾਮੀ ਦਿੰਦੇ ਸਨ, ਆਕਸ਼ਨ ਹੁੰਦੀ ਸੀ, ਇੰਨੇ ਪੈਸੇ ਕਰਕੇ, 5 ਪੈਸੇ ਕਰ, 1,000 ਪੈਸਾ ਚੱਲਦਾ ਸੀ, ਜੇ ਬੋਲੀ ਚੱਲਦੀ ਤਾਂ ਗੁਰੂ ਨਾਨਕ ਦੀ ਬੋਲੀ ਹੋਣ ਲੱਗੀ। ਭਾਈ ਮੁੰਡੇ ਜੀ ਬੋਲ ਜਾਓ, ਕਹਿੰਦੇ ਪੈਸੇ ਦਿਓ, ਕਿਸੇ ਪੈਸੇ ਤਾਂ ਨਾ ਦਿੱਤੇ। ਅਖੀਰ ਦੋ ਘੋੜਿਆਂ ਤੋਂ ਗੁਰੂ ਨਾਨਕ ਵਿਕ ਗਏ, ਦੋ ਘੋੜੇ ਮੁੱਲ ਪਿਆ ਗੁਰੂ ਨਾਨਕ ਦਾ, ਜਿਹੜਾ ਮੁੱਲ ਲੈ ਗਿਆ, ਦੋ ਘੋੜੇ ਦੇ ਗਿਆ, ਘਰ ਲੈ ਗਿਆ। ਅਤੇ ਘਰ ਵਾਲੀ ਕਹਿੰਦੀ ਹੈ, ਬੜਾ ਸੋਹਣਾ ਮੁੰਡਾ ਲਿਆ ਹੈ, ਯਿਸੂ ਨੂੰ ਕਿਹੜਾ ਕੰਮ ਕਰਾਵੇਗਾ। ਦਿਲ ਕਰਦਾ ਯਿਸੂ ਤਾਂ ਬਿਠਾ ਲਈ ਪਲੰਘ 'ਤੇ, ਇਹਦੀ ਪੂਜਾ ਕਰੀ ਮੱਥੇ ਟੇਕੀ, ਇਸ ਨੂੰ ਬੜਾ ਜ਼ਿਆਦਾ ਸੋਹਣਾ, ਰੱਬ ਦਾ ਰੂਪ ਹੈ, ਇਹ ਕਿਸੇ ਭਗਵਾਨ ਤੋਂ ਸੋਹਣਾ। ਪਠਾਣ ਕਹਿੰਦੇ, ਹੁਣ ਪੈਸੇ ਭਰ ਕੇ ਆਇਆ, ਦੋ ਗੁਲ ਦੇ ਕੇ ਆਇਆ, ਕੁਝ ਤਾਂ ਕੰਮ ਕਰਾਵਾਂਗੇ ਨਾ, ਤਾਂ ਸੌਖਾ ਕੰਮ ਲਾ ਦਿੰਦੇ ਹਾਂ। ਅਤੇ ਗੁਰੂ ਨਾਨਕ ਕਹਿੰਦੇ, ਮਟਕਾ ਚੁੱਕ ਲੈ, ਜਿਤਨੇ ਮੇਰੇ ਪਰ ਘਰ ਦੇ ਸਟੋਰ ਹੈ ਨਾ, ਟੈਂਕੀ ਪਈ ਹੈ, ਹੋਰ ਮਟਕੇ ਨੇ, ਸਾਰੇ ਪਾਣੀ ਦੇ ਭਰ ਦੇ। ਕਹਿੰਦੇ ਚੰਗਾ। ਗੁਰੂ ਨਾਨਕ ਸਾਹਿਬ ਨੇ ਚੁੱਕਿਆ ਮਟਕਾ, ਕਹਿੰਦੇ ਕਿੱਥੋਂ ਲਿਆਵਾਂ ਜੀ, ਜਾਣੇ ਖੂਹ ਤੋਂ ਲਿਆ, ਖੂਹ 'ਤੇ ਗਏ, ਗੁਰੂ ਨਾਨਕ ਪਾਣੀ ਕੋਈ ਨਾ, ਮੁੜ ਆਏ, ਕਹਿੰਦੇ ਖਾਣ ਜੀ ਉੱਥੇ ਪਾਣੀ ਕੋਈ ਨਹੀਂ। ਅੱਛਾ, ਇੱਥੇ ਇੱਕ ਬਾਂਬਲੀ ਹੈ, ਉੱਥੇ ਚਲਾ ਜਾ। ਬਾਂਬਲੀ ਗਏ, ਬਾਂਬਲੀ ਸੁੱਕੀ, ਖਾਲੀ ਵਾਪਸ, ਕਹਿੰਦੇ ਖਾਣ ਜੀ ਬਾਂਬਲੀ 'ਚ ਪਾਣੀ ਨਹੀਂ ਹੈ। ਅੱਛਾ, ਉੱਥੇ ਨਦੀ ਚਲ ਜਾ, ਥੋੜ੍ਹੀ ਦੂਰ ਹੈ, ਚਲਿਆ ਨਦੀ ਚਲੇ ਗਏ, ਖਾਣ ਜੀ ਨਦੀ 'ਚ ਪਾਣੀ ਕੋਈ ਨਹੀਂ, ਜਿੱਧਰ ਜਾਣ ਪਾਣੀ ਸੁੱਕਦਾ। ਦੋ ਘੰਟਿਆਂ ਦੇ ਅੰਦਰ ਐਸੀ ਹਾਲਤ ਹੋ ਗਈ, ਲੋਕਾਂ ਦੇ ਘਰਾਂ ਵਿੱਚ ਮਟਕੇ 'ਚ ਪਿਆ ਹੋਇਆ ਪਾਣੀ ਵੀ ਸੁੱਕ ਗਿਆ, ਹਾਹਾਕਾਰ ਮੱਚ ਗਈ। ਉਹ ਪਾਣੀ ਬਗੈਰ ਕਿਵੇਂ ਰਹਿ ਸਕਦਾ ਬੰਦਾ, ਕਿਵੇਂ ਚੱਲ ਸਕਦਾ। ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ ਹੋਣ ਲੱਗੀ, ਸਾਰਾ ਸ਼ਹਿਰ ਇਕੱਠਾ ਹੋ ਗਿਆ। ਕੀ ਹੋ ਕੀ ਗਏ, ਗੱਲ ਨਹੀਂ ਸਮਝ ਨਹੀਂ ਆਉਂਦੀ। ਅੱਜ ਤੱਕ ਕਦੇ ਨਹੀਂ ਹੋਇਆ ਐਸਾ, ਸਾਰੇ ਪਾਣੀ ਮੁੱਕ ਜਾਏ, ਤਲਾਵਾਂ 'ਚ ਪਾਣੀ ਮੁੱਕ ਗਿਆ, ਬੋਲੀ 'ਚ ਖਤਮ ਹੋ ਗਿਆ, ਖੂਹ 'ਚ ਖਤਮ ਹੋ ਗਿਆ, ਨਦੀ 'ਚ ਖਤਮ ਹੋ ਗਿਆ, ਘਰ 'ਚ ਪਏ ਮਟਕੇ ਦਾ ਪਾਣੀ ਸੁੱਕ ਗਏ, ਐਸਾ ਕਦੇ ਨਹੀਂ ਹੋਇਆ। ਤਰਾ ਤਰਾ ਹੋਣ ਲੱਗੀ, ਲੋਕ ਘਰ 'ਚ ਗਲੀ 'ਚ ਨਿਕਲ ਆ ਗਏ, ਇਕੱਠੇ ਹੋ ਗਏ, ਕੀ ਹੋ ਗਏ, ਕੀ ਹੋ ਗਏ, ਕੀ ਹੋ ਗਏ, ਪਾਣੀ ਨਹੀਂ, ਪਾਣੀ ਨਹੀਂ, ਪਾਣੀ, ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਲੋਕਾਂ ਨੇ ਵੇਖਿਆ, ਅੱਜ ਕੱਲ੍ਹ ਬੰਦਾ ਵਿਕੇ ਨਾ, ਮੁੰਡਾ ਨੌਜਵਾਨ ਸੋਹਣਾ ਜਿਹਾ, ਜਿਸ ਵੇਲੇ ਇਸ ਨੇ ਸਿਰ 'ਤੇ ਮਟਕਾ ਚੁੱਕਿਆ ਨਾ, ਇਹ ਜਿੱਧਰ ਜਾਂਦਾ ਪਾਣੀ ਖਤਮ ਹੋ ਜਾਂਦਾ, ਇਹ ਖੁਸ਼ ਫਿਰਦਾ, ਨੱਚਦਾ ਫਿਰਦਾ। ਅਤੇ ਵੇਖੋ ਮਟਕਾ ਇਹਦੇ ਸਿਰ ਦੇ ਉੱਤੇ ਨਾਲ ਨਾਲ ਜਾਂਦਾ, ਟੱਚ ਨਹੀਂ ਕਰਦਾ, ਧਿਆਨ ਨਾਲ ਵੇਖੋ। ਕਹਿੰਦੇ ਕਹੀ ਹੈ ਤਾਂ ਸਹੀ, ਇਹ ਖੁਸ਼ ਫਿਰਦਾ, ਪਰਵਾਹ ਨਹੀਂ ਇਸ ਨੂੰ। ਸਾਰਿਆਂ ਨੇ ਵਿਚਾਰਿਆ ਵੀ ਇਸੇ ਦੀ ਕੋਈ ਸ਼ਕਤੀ ਹੈ, ਇਸੇ ਮੁੰਡੇ ਦੀ ਕੋਈ ਗੱਲ ਹੈ। ਜਦੋਂ ਮੈਂ ਮੁੱਲ ਲੈ ਕੇ ਆਇਆ ਸੀ ਦੋ ਗੋਲੇ, ਤਾਂ ਉਹਦੇ ਘਰ ਗਏ, ਉਹਨੂੰ ਕਹਿੰਦੇ ਭਾਈ ਵੇਖ ਕੀ ਹਾਲ ਬਣਿਆ ਹੈ, ਫਿਰ ਪਾਣੀ ਨਹੀਂ ਮਿਲ ਰਿਹਾ, ਆਹ ਜਿਹੜਾ ਤੂੰ ਕੱਲ੍ਹ ਬੰਦਾ ਖਰੀਦਿਆ ਦੋ ਗੋਲਿਆਂ ਤੋਂ, ਤੂੰ ਮਟਕਾ ਚੁਕਾਇਆ, ਜਿੱਧਰ ਜਾਂਦਾ ਸਾਰੇ ਪਾਣੀ ਖਤਮ, ਫਿਰ ਪਾਣੀ ਨਹੀਂ, ਮਟਕੇ 'ਚ ਪਾਣੀ ਖਤਮ ਹੋ ਗਏ, ਕੀ ਕਰਾਂਗੇ। ਉਹ ਪਠਾਣ ਕਹਿੰਦੇ ਸੋਚ ਮੈਂ ਵੀ ਰਿਹਾ ਹਾਂ, ਇਹ ਖੁਸ਼ ਫਿਰਦਾ ਹੈ, ਨੱਚਦਾ ਫਿਰਦਾ ਹੈ, ਇਹਨੂੰ ਪਰਵਾਹ ਕੋਈ ਨਹੀਂ ਹੈ, ਸਾਡੀ ਜਾਨ ਨਿਕਲ ਰਹੀ ਹੈ, ਇਹ ਖੁਸ਼ ਫਿਰਦਾ। ਇਹ ਮੈਂ ਦੇਖ ਰਿਹਾ ਕਿ ਮਟਕਾ ਦੇ ਸਿਰ ਦੇ ਨਾਲ ਨਾਲ ਜਾਂਦਾ, ਸੱਚ ਨਹੀਂ ਕਰਦਾ, ਕੋਈ ਹੈ ਸ਼ਕਤੀ ਹੈ। ਸਾਰੇ ਇਕੱਠੇ ਹੋ ਗਏ ਅਤੇ ਗੁਰੂ ਨਾਨਕ ਲੱਗੇ ਖੜ੍ਹੇ ਹੋ ਗਏ, ਕਹਿੰਦੇ ਨੇ ਸਾਨੂੰ ਪਤਾ ਤੂੰ ਕੌਣ ਹੈ, ਅਸੀਂ ਤਾਂ ਆਮ ਮੁੰਡਾ ਮੁੰਡਾ ਸਮਝਿਆ ਸੀ, ਤੂੰ ਕੋਈ ਵਲੀ ਹੈ, ਤੂੰ ਕੋਈ ਪੀਰ ਹੈ, ਤੂੰ ਕੋਈ ਪੈਗੰਬਰ ਹੈ, ਤੂੰ ਕੋਈ ਜਾਦੂ ਹੈ, ਜਾਂ ਤੂੰ ਕੋਈ ਭੂਤ ਹੈ, ਜਾਂ ਕੋਈ ਦੈਂਤ ਹੈ, ਪਤਾ ਨਹੀਂ ਤੂੰ ਕੌਣ ਹੈ, ਜੋ ਕੁਝ ਹੈ ਤੂੰ ਜਾਣਦਾ, ਪਰ ਸਾਨੂੰ ਇਹ ਦੱਸ ਤੇਰੇ ਬਟਕਾ ਚੱਕਣ ਦੇ ਨਾਲ ਸਾਡਾ ਪਾਣੀ ਕਿਉਂ ਖਤਮ ਹੋ ਗਿਆ, ਐਸਾ ਕਦੇ ਨਹੀਂ ਹੋਇਆ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਤੁਸੀਂ ਕਦੀ ਸੋਚਿਆ ਇਹ ਪਾਣੀ ਕਿੱਥੋਂ ਆਉਂਦਾ, ਕਹਿੰਦਾ ਚੱਲਦਾ ਪਿਆ ਜੀ, ਪੀ ਲੈਂਦੇ ਹਾਂ, ਆਈ ਜਾਂਦਾ, ਆਈ ਜਾਂਦਾ, ਆ ਜਾਂਦਾ। ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਨਹੀਂ, ਇਹ ਪਾਣੀ ਤੁਹਾਨੂੰ ਰੱਬ ਦੇ ਰਿਹਾ, ਰੱਬ ਜਿਹੜਾ ਪਾਣੀ ਦਿੰਦਾ ਹੈ ਬੰਦ ਕਰ ਸਕਦਾ ਹੈ। ਉਹ ਬੋਲਿਓ, ਜਿਸ ਰੱਬ ਦਾ ਕੋਲ ਤੁਹਾਨੂੰ ਪਾਣੀ ਤੁਸੀਂ ਲੈਂਦੇ ਹੋ, ਨਹਾਉਂਦੇ ਹੋ, ਪੀਂਦੇ ਹੋ, ਕੱਪੜੇ ਧੋਂਦੇ ਹੋ, ਕਦੇ ਉਸ ਰੱਬ ਨੂੰ ਯਾਦ ਕੀਤਾ ਨੇ, ਕਿਸੇ ਵਾਹਿਗੁਰੂ ਸੰਤ ਤੋਂ ਪਾਣੀ ਲੈ, ਕਦੇ ਆਖਿਆ ਨੇ, ਜੇ ਪ੍ਰਸਾਦ ਪੀਵੇ ਸ਼ੀਤਲ ਜਲਾ, ਇਸ ਦੀ ਕਿਰਪਾ ਨਾਲ ਤੋਂ ਸ਼ੀਤਲ ਠੰਡੇ ਪਾਣੀ ਪੀਂਦਾ ਹੈ, ਇਹਨੂੰ ਯਾਦ ਕੀਤੇ। ਉਹਦੀ ਦਾਤ ਹੈ, ਕਿਹੜੀ ਵੱਡੀ ਦਾਤ ਹੈ। ਅਕਬਰ ਪਾਣੀ ਪੀਣ ਲਗਾ, ਬੀਰਬਲ ਨੇ ਰੋਕ ਲਿਆ ਗਲਾਸ, ਕਹਿੰਦੇ ਐਸੀ ਹਾਲਤ ਹੋ ਜਾਵੇ ਕਿਤੇ ਪਾਣੀ ਨਾ ਮਿਲੇ, ਅਤੇ ਤੇਰੀ ਜਾਨ ਨਿਕਲੇ ਪਿਆਸ, ਪਾਣੀ ਪਿਆਸ ਬਗੈਰ, اس وقت اگر تینو گلاس پانی کو لا کے دے دے کی دے گا، پھر ادھا راہ دے دے گا. میں مرن لگا ادھا راہ دے دے گا میرے کہڑے لکھے. اچھا پی لے جانا، پی لیا تو بیمل کہتے پانی تیز رک جاوے، باہر نہ نکلے، پیشاب نہ نکلے، تیرے گرد درد پوے، تیری جان نکلے، جان نکلتی ہے درد کی گردے کی جان نکلتی ہے، مطلب مرن قریب ہو جاتا ہے. تیری جان اس وقت تیرا پانی کٹ دے ان کی دے گا، تیرا ادھا راہ دے گا، تو باقی جن کہہ رہے تو تیرے سارے راج کا مل گلاس پانی ہے نا.